विचारो मन रे प्रभु जी चरण विचारो मन रे प्रभु जी मन रहे प्रभु की शरण विचारो जिह सिमरत गन कासी उदरी ताको जस उतारो अटल पयो त्रू जा कै सिमरन हर निरपय पद पाया दुख हरता ए बिद को स्वामी तै काहे बिसराया जब ही शरण गही कृपा निद गज ग्रहा ते छूटा महिमा नाम कहाँ लाओ वरनो राम कहत बंधन ते टूटा अजा मल पापी जग जाने निमख माए निस्तारा नानक कहत चेत चिंता मन ते पी उतरस पारा शरण विचारो मन रे प्रभु की शरण विचारो मन रे प्रभु की सत्संग जीओ इस वैरागमय शब्द नौवें सतगुरु साहिब श्री गुरु तेग बहादुर जी महाराज सानू उपदेश करदे हन कि ऐ इंसान जे तू संसार समुंदर तो पार होना चाहुंदा है ਸਾਰੇ ਦੁੱਖਾਂ ਤੋਂ ਬਰੇ ਹੋਣਾ ਚਾਹੁੰਦਾ ਹੈ ਤਾਂ ਤੂੰ ਪਰਮੇਸ਼ਰ ਦੀ ਵਾਹਿਗੁਰੂ ਦੀ ਸ਼ਰਨ ਅਖਤਿਆਰ ਕਰ। ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਕੀ ਕੋਈ ਉਦਾਹਰਣ ਵੀ ਹੈ, ਕੀ ਕੋਈ ਮਿਸਾਲ ਵੀ ਹੈ ਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਅਖਤਿਆਰ ਕੀਤੀ ਹੋਵੇ ਅਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋਏ ਹਨ? ਤਾਂ ਗੁਰੂ ਸਾਹਿਬ ਇਸ ਸ਼ਬਦ ਵਿੱਚ ਚਾਰ ਮਿਸਾਲਾਂ ਦਿੰਦੇ ਹਨ। ਆਪ ਜੀ ਫਰਮਾਨ ਕਰਦੇ ਹਨ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੇ ਉਧਰੀ ਤਾ ਕੋ ਜਸ ਉਰਤਾਰੋ। ਪਹਿਲੀ ਮਿਸਾਲ ਦਿੰਦੇ ਹਨ ਗਣਕਾ ਦੀ, ਦੂਸਰੀ ਅਟਲ ਭਇਓ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈ ਕਾਹੇ ਵਿਸਰਾਇਆ। ਦੂਸਰੀ ਮਿਸਾਲ ਦਿੰਦੇ ਹਨ ਭਗਤ ਧਰੂ ਦੀ, ਤੀਸਰੀ ਜਬ ਹੀ ਸ਼ਰਨ ਗਈ ਕਿਰਪਾ ਨਿਧ, ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ। ਤੀਸਰੀ ਮਿਸਾਲ ਦਿੰਦੇ ਹਨ ਗਜ ਦੀ, ਚੌਥੀ ਮਿਸਾਲ ਦਿੰਦੇ ਹਨ ਅਜਾ ਮਲ ਪਾਪੀ ਜਗ ਜਾਨਾ, ਨਿਮਖ ਮਾਇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਵਨ ਤਹਿਤ ਹੀ ਉਤਰ ਸਤਾਰਾ। ਚੌਥੀ ਮਿਸਾਲ ਆਪ ਜੀ ਦਿੰਦੇ ਹਨ ਅਜਾ ਮਲ ਪਾਪੀ ਜੀ। ਅੱਜ ਆਪਾਂ ਨੇ ਧਰੂ ਬਾਰੇ ਵਿਚਾਰ ਕਰਨੀ ਹੈ। ਸਾਧ ਸੰਗਤ, ਆਪਣੇ ਦੇਸ਼ ਵਿਚ ਕਿਸੇ ਸਮੇਂ ਦੋ ਰਾਜੇ, ਇੱਕ ਪ੍ਰਿਆਵਰਤ ਅਤੇ ਦੂਸਰਾ ਉਤਾਨਪਾਲ ਹੋਏ। ਜਿਹੜਾ ਰਾਜਾ ਉਤਾਨਪਾਲ ਸੀ ਉਸਦੇ ਦੋ ਰਾਣੀਆਂ ਸਨ ਜੋ ਆਪਸ ਦੋਵੇਂ ਭੈਣਾਂ ਸਨ। ਵੱਡੀ ਰਾਣੀ ਦਾ ਨਾਂ ਸੁਨੀਤਾ ਅਤੇ ਛੋਟੀ ਰਾਣੀ ਦਾ ਨਾਂ ਸੁਰੂਚੀ ਸੀ। ਜੋ ਧਰੂ ਸੀ ਉਹ ਵੱਡੀ ਰਾਣੀ ਸੁਨੀਤਾ ਦਾ ਪੁੱਤਰ ਸੀ। ਜਦੋਂ ਰਾਜਾ ਉਤਾਨਪਾਦ ਦੀ ਸ਼ਾਦੀ ਹੋਈ ਉਸਦੀ ਵੱਡੀ ਰਾਣੀ ਸੁਨੀਤਾ ਨਾਲ, ਤਾਂ ਉਸਨੇ ਹੀ ਆਪਣੀ ਛੋਟੀ ਭੈਣ ਦਾ ਰਿਸ਼ਤਾ ਉਸ ਵਾਸਤੇ ਲੈਂਦਾ ਸੀ। ਸਾਧ ਸੰਗਤ, ਇਹ ਰਿਸ਼ਤਾ ਕੁਛ ਐਸਾ ਹੀ ਹੋਇਆ ਕਰਦਾ ਹੈ, ਇਹਨਾਂ ਦੀ ਆਪਸ ਵਿੱਚ ਇਕੱਠ ਹੀ ਬਣਿਆ ਕਰਦੀ ਹੈ। ਜੋ ਵੱਡੀ ਰਾਣੀ ਸੁਨੀਤਾ ਸੀ ਉਹ ਬਹੁਤ ਸੁਸ਼ੀਲ ਸੁਭਾਅ ਦੀ ਸੀ, ਪਤੀਵਰਤਾ ਸੀ, ਪਰ ਉਸਦੇ ਉਲਟ ਉਸਦੀ ਦੂਸਰੀ ਰਾਣੀ ਸੁਰਕੀ ਸੀ ਜੋ ਉਹ ਬਹੁਤ ਚਲਾਕ ਸੀ। ਉਸਨੇ ਰਾਜੇ ਦੇ ਕੋਲ, ਰਾਜੇ ਉਤਾਨਪਾਦ ਦੇ ਕੋਲ ਆਪਣੀ ਵੱਡੀ ਭੈਣ ਦੀ ਨਿੰਦਿਆ ਚੁਗਲੀ ਕਰ ਕਰਕੇ ਰਾਜੇ ਉਤਾਨਪਾਦ ਨੂੰ ਉਸਦੇ ਖਿਲਾਫ਼ ਕਰ ਦਿੱਤਾ। ਇੱਥੋਂ ਤੱਕ ਰਾਜਾ ਉਸਤੇ ਉਦਾਸ ਹੋ ਗਿਆ, ਉਸਤੇ ਨਾਰਾਜ਼ ਹੋ ਗਿਆ ਕਿ ਉਸਨੇ ਆਪਣੀ ਵੱਡੀ ਰਾਣੀ ਨੂੰ ਬਾਹਰ ਇੱਕ ਹਵੇਲੀ ਪਾ ਦਿੱਤੀ ਅਤੇ ਉਸ ਵਿੱਚ ਉਸਦੀ ਰਿਹਾਇਸ਼ ਕਰ ਦਿੱਤੀ। ਸਾਧ ਸੰਗਤ, ਉਸ ਸਮੇਂ ਧਰੂ ਦਾ ਜਨਮ ਹੋਣਾ ਸੀ। ਜਦੋਂ ਉਸਦੀ ਬਾਹਰ ਰਿਹਾਇਸ਼ ਕਰ ਦਿੱਤੀ ਉੱਥੇ ਹੀ ਧਰੂ ਦਾ ਜਨਮ ਹੋਇਆ। ਹੌਲੀ ਹੌਲੀ ਧਰੂ ਵੱਡਾ ਹੋਣਾ ਸ਼ੁਰੂ ਹੋਇਆ। ਜਦੋਂ ਧਰੂ ਦੀ ਉਮਰ 5 ਸਾਲ ਦੀ ਹੋਈ ਤਾਂ ਉਹ ਛੋਟੇ ਛੋਟੇ ਬੱਚਿਆਂ ਨਾਲ ਖੇਡਣ ਲੱਗਿਆ। ਬੱਚੇ ਆਪਸ ਵਿੱਚ ਖੇਡਦੇ ਖੇਡਦੇ ਉਹਨਾਂ ਸਮਿਆਂ ਵਿੱਚ ਰਾਜੇ ਕੋਲ ਵੀ ਚਲੇ ਜਾਇਆ ਕਰਦੇ ਸਨ। ਇੱਕ ਦਿਨ ਦੀ ਵਾਰਤਾ ਹੈ, ਰਾਜਾ ਆਪਣੇ ਬਗੀਚੇ ਵਿੱਚ ਬੈਠਾ ਹੈ, ਧਰੂ ਦੇ ਸਮੇਤ ਸਾਰੇ ਛੋਟੇ ਛੋਟੇ ਬੱਚੇ ਖੇਡਦੇ ਖੇਡਦੇ ਰਾਜੇ ਕੋਲ ਚਲੇ ਗਏ। ਰਾਜੇ ਨੇ ਸੁਭਾਵਿਕ ਹੀ ਪੁੱਛਣਾ ਸ਼ੁਰੂ ਕੀਤਾ ਹੈ ਕਿ ਆਹ ਕਿਹਦਾ ਬੱਚਾ ਹੈ, ਆਹ ਕਿਹਦਾ ਬੱਚਾ ਹੈ। ਤਾਂ ਉਹਨਾਂ ਵਿੱਚੋਂ ਜੋ ਸਭ ਤੋਂ ਸਿਆਣਾ ਬੱਚਾ ਸੀ ਉਸਨੇ ਦੱਸਣਾ ਸ਼ੁਰੂ ਕੀਤਾ ਕਿ ਆਹ ਫਲਾਣੇ ਦਾ ਪੁੱਤਰ ਹੈ, ਆਹ ਫਲਾਣੇ ਦਾ ਪੁੱਤਰ ਹੈ। ਜਦੋਂ ਧਰੂ ਦੀ ਵਾਰੀ ਆਈ ਤਾਂ ਉਸਨੇ ਪੁੱਛਿਆ ਕਿ ਆਹ ਕਿਸ ਦਾ ਪੁੱਤਰ ਹੈ। ਤਾਂ ਉਹ ਸਿਆਣੇ ਬੱਚੇ ਨੇ ਕਿਹਾ ਕਿ ਫਲਾਣੀ ਹਵੇਲੀ ਵਿੱਚ ਇੱਕ ਮਾਈ ਰਹਿੰਦੀ ਹੈ ਅਤੇ ਉਸਦਾ ਪੁੱਤਰ ਹੈ। ਜਦੋਂ ਰਾਜੇ ਨੇ ਸੋਚਿਆ ਕਿ ਇਹ ਤਾਂ ਮੇਰਾ ਹੀ ਪੁੱਤਰ ਹੈ, ਤਾਂ ਉਸਦੇ ਖੂਨ ਨੇ ਉਬਾਲਾ ਖਾਧਾ। ਸਾਧਸੰਗ, ਉਸਨੇ ਧਰੂ ਨੂੰ ਚੱਕ ਕੇ ਆਪਣੀ ਗੋਦੀ ਵਿੱਚ ਲੈ ਲਿਆ ਅਤੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਬਾਬਤ ਹੀ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਤਰ੍ਹਾਂ ਫਰਮਾਨ ਕਰਦੇ ਹਨ, ਧਰੂ ਹੱਸਦਾ ਘਰ ਆਇਆ, ਘਰ ਪਿਆਰ ਪਿਓ ਪਿਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਕਿਉਂ ਪੜੋ ਸਾਰੇ ਹੀ ਪ੍ਰੇਮ ਦੇ ਨਾਲ।
ਕਰਕੇ ਪਿਆਰ ਤੇ ਪਿਤਾ ਨੇ ਕੁਛੜ ਲੈ ਲਿਆ, ਹੱਸਦਾ ਹੱਸਦਾ ਘਰ ਨੂੰ ਆ ਗਿਆ। ਕਰਕੇ ਪਿਆਰ ਤੇ ਪਿਤਾ ਨੇ ਕੁਛੜ ਲੈ ਲਿਆ, ਹੱਸਦਾ ਹੱਸਦਾ ਘਰ ਨੂੰ ਆ ਗਿਆ। Thank you.
ਪਿਤਾ ਨੇ ਕੁਛੜ ਲੈ ਲਿਆ, ਪਿਤਾ ਨੇ ਕੁਛੜ ਲੈ ਲਿਆ। ਹੱਸਦਾ ਹੱਸਦਾ ਘਰ ਨੂੰ ਆ ਗਿਆ, ਪਿਆਰ ਕਰਕੇ ਤੇ ਪਿਤਾ ਨੇ ਕੁਛੜ ਲੈ ਲਿਆ। ਹੱਸਦਾ ਹੱਸਦਾ ਘਰ ਨੂੰ ਆ ਗਿਆ, ਤਾਨ ਪਾਲ ਨੇ ਧਰੂ ਨੂੰ ਇਸ ਤਰ੍ਹਾਂ ਪਿਆਰ ਕਰਨਾ ਸ਼ੁਰੂ ਕੀਤਾ ਤਾਂ ਜੋ ਉਸਦੀ ਛੋਟੀ ਰਾਣੀ ਸੀ ਸੁਰੁਚੀ ਸੀ ਉਹ ਚਿਕ ਸਿੰਘ ਦੇਖ ਰਹੀ ਸੀ। ਜਦੋਂ ਉਹਨੇ ਦੇਖਿਆ ਕਿ ਮੇਰੀ ਸੌਕਣ ਦੇ ਪੁੱਤਰ ਨੂੰ ਰਾਜਾ ਪਿਆਰ ਕਰਦਾ ਹੈ ਤਾਂ ਉਸਦੇ ਅੰਦਰ ਈਰਖਾ ਦੀ ਅੱਗ ਉੱਠੀ। ਉਹ ਸਹਿਣ ਨਾ ਕਰ ਸਕੀ, ਬਰਦਾਸ਼ਤ ਨਾ ਕਰ ਸਕੀ, ਉਸਨੇ ਚਿਕ ਚਲਾ ਕੇ ਮਾਰੀ ਅਤੇ ਬਾਹਰ ਆ ਕੇ ਰਾਜੇ ਦੇ ਕੋਲੋਂ ਧਰੂ ਨੂੰ ਫੜ ਕੇ ਬਾਂਹ ਤੋਂ ਥੱਲੇ ਪੜਕਾ ਕੇ ਜ਼ਮੀਨ ਤੇ ਮਾਰਿਆ ਅਤੇ ਨਾਲ ਦੇ ਨਾਲ ਉਸਦੇ ਦੋ ਚਪੇੜਾਂ ਧਰ ਦਿੱਤੀਆਂ ਅਤੇ ਕਹਿਣ ਲੱਗੀ, ਜੇ ਰਾਜੇ ਦੀ ਗੋਦ ਦਾ ਪਿਆਰ ਲੈਣਾ ਸੀ ਤਾਂ ਮੈਥੋਂ ਜਨਮ ਲੈਣਾ ਸੀ, ਉਸ ਔਤਰੀ ਦੀ ਕੁੱਖੋਂ ਕਿਉਂ ਜੰਮਿਆ। ਇਹ ਬਚਨ ਵੀ ਨਾਲ ਉਸਨੇ ਕਹੇ। ਸਾਧ ਸੰਗਤ ਭਾਵੇਂ ਧਰੂਨ ਛੋਟਾ ਸੀ ਪਰ ਉਹ ਸਿਆਣਾ ਬਹੁਤ ਸੀ, ਉਸਦੇ ਉਹ ਸਾਰੀ ਗੱਲ ਯਾਦ ਰਹੀ। ਇਸੇ ਲਈ ਹੀ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ।
ਬਾਹੋਂ ਪਕੜ ਉਠਾ ਲਿਆ, ਬਾਹੋਂ ਪਕੜ ਉਠਾ ਲਿਆ, ਬਾਹੋਂ ਪਕੜ ਉਠਾ ਲਿਆ, ਬਾਹੋਂ ਪਕੜ ਉਠਾ ਲਿਆ। ਮਨ ਰੋਸ ਮਤਰੇ
ਕੀਤਾ ਬਾਹੋਂ ਪਕੜ ਹਾਂ ਬਾਹੋਂ ਪਕੜ ਉਠਾ ਲਿਆ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜ ਉਠਾ ਲਿਆ ਮਨ ਰੋਸ ਮਤਰੇਈ ਕੀਤਾ ਡਿਡੋਂ ਲਿਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿ ਸੁਰੀਤਾ ਸਤਸੰਗ ਜਦੋਂ ਧਰੂ ਦੀ ਇਹ ਹਾਲਤ ਹੋਈ ਤਾਂ ਉਹ ਰੋਂਦਾ ਕੁੜਾਉਂਦਾ ਹੋਇਆ ਹੌਲੀ ਹੌਲੀ ਆਪਣੀ ਮਾਤਾ ਦੇ ਕੋਲ ਘਰ ਆ ਗਿਆ ਅੱਜ ਪਹਿਲਾ ਦਿਨ ਹੈ ਜਦੋਂ ਮਾਤਾ ਨੇ ਧਰੂ ਦੀ ਇਹ ਹਾਲਤ ਦੇਖੀ ਧਰੂ ਦੀ ਮਾਤਾ ਨੇ ਉਸਨੂੰ ਗੋਦ ਵਿਚ ਲਿਆ ਉਸਦਾ ਮੂੰਹ ਪੂੰਝਿਆ ਅਤੇ ਪੁੱਛਣ ਲੱਗੀ ਬੇਟਾ ਖੇਡਦੇ ਰਾਜਾ ਦੇ ਮਹਿਲਾਂ ਵਿੱਚ ਚਲੇ ਜਾਂਦੇ ਹੁੰਦੇ ਸੀ ਇਸੇ ਤਰ੍ਹਾਂ ਹੀ ਅੱਜ ਵੀ ਅਸੀਂ ਖੇਡਦੇ ਖੇਡਦੇ ਰਾਜੇ ਦੇ ਮਹਿਲਾਂ ਵਿੱਚ ਚਲੇ ਗਏ ਪਤਾ ਨਹੀਂ ਰਾਜੇ ਦੇ ਦਿਲ ਵਿੱਚ ਕੀ ਆਇਆ ਉਸਨੇ ਸਾਡੇ ਵਿੱਚ ਸਿਆਣੇ ਬੱਚੇ ਤੋਂ ਸਭ ਦੇ ਨਾਂ ਪੁੱਛਣੇ ਸ਼ੁਰੂ ਕੀਤੇ ਜਦੋਂ ਮੇਰਾ ਨਾਂ ਪੁੱਛਿਆ ਤਾਂ ਉਸਨੇ ਮੈਨੂੰ ਆਪਣੀ ਗੋਦੀ ਵਿੱਚ ਲੈ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਅੰਦਰੋਂ ਇੱਕ ਮਾਈ ਆਈ ਉਸਨੇ ਮੈਨੂੰ ਬਾਂਹ ਤੋਂ ਪੜਕਾ ਕੇ ਥੱਲੇ ਮਾਰਿਆ ਅਤੇ ਮੇਰੇ ਦੋ ਚਪੇੜਾਂ ਵੀ ਮਾਰੀਆਂ ਅਤੇ ਨਾਲ ਦੇ ਨਾਲ ਇਹਨੂੰ ਵੀ ਕਿਹਾ ਕਿ ਜੇ ਰਾਜੇ ਦੀ ਗੋਦ ਦਾ ਪਿਆਰ ਲੈਣਾ ਸੀ ਤਾਂ ਮੈਥੋਂ ਜਨਮ ਲੈਣਾ ਸੀ ਉਸ ਔਤਰੀ ਦੀ ਕੁੱਖੋਂ ਕਿਉਂ ਜੰਮਿਆ ਜਦੋਂ ਸਾਧਸੰਗ ਧਰੋਂ ਤੋਂ ਉਸਦੀ ਮਾਤਾ ਨੇ ਇਹ ਵਾਰਤਾ ਸੁਣੀ ਤਾਂ ਉਹ ਬਹੁਤ ਦੁਖੀ ਹੋਈ ਕਹਿਣ ਲੱਗੀ ਮੇਰੇ ਨਾਲ ਤਾਂ ਉਸਨੇ ਈਰਖਾ ਕਰਕੇ ਮੈਨੂੰ ਅੱਡ ਕਰ ਹੀ ਦਿੱਤਾ ਸੀ ਪਰ ਬੱਚਿਆਂ ਨਾਲ ਕਾਹਨੂੰ ਵਿਰੋਧ ਕਰਨਾ ਸੀ ਪਰ ਉਸਦੀ ਕੋਈ ਪੇਸ਼ ਨਹੀਂ ਚੱਲਦੀ ਸੀ ਸਾਧਸੰਗ ਰਾਜਾ ਉਸ ਤੇ ਨਾਰਾਜ਼ ਸੀ ਇਸ ਲਈ ਉਹ ਕਹਿਣ ਲੱਗੀ ਧਰੋਂ ਇਹਦੇ ਵਿੱਚ ਤੇਰਾ ਵੀ ਕੋਈ ਕਸੂਰ ਨਹੀਂ ਮੇਰਾ ਵੀ ਕੋਈ ਕਸੂਰ ਨਹੀਂ ਧਰੋਂ ਪੁੱਛਦਾ ਹੈ ਮਾਤਾ ਕੀ ਗੱਲ ਆਪਣਾ ਇੰਨਾ ਨਿਰਾਦਰ ਕਿਉਂ ਹੋ ਰਿਹਾ ਹੈ ਉਹ ਕਹਿਣ ਲੱਗੀ ਤੇਰਾ ਵੀ ਰਾਜ ਘਰ ਵਿੱਚ ਹੀ ਜਨਮ ਹੋਇਆ ਹੈ ਮੈਂ ਵੀ ਰਾਜ ਘਰਾਣੇ ਵਿੱਚ ਹੀ ਜਨਮੀ ਹਾਂ ਪਰ ਆਪਣਾ ਪਿਛਲੇ ਜਨਮ ਵਿੱਚ ਭਗਤੀ ਕੀਤੀ ਆਪਾਂ ਨੇ ਰਾਜ ਦੀ ਇੱਛਾ ਰੱਖ ਕੇ ਪਰ ਉਸ ਵਿੱਚ ਭੰਗਣਾ ਪਈ ਲੱਗਦੀ ਹੈ ਇਸ ਲਈ ਧਰੋਂ ਦੀ ਮਾਤਾ ਉਸਨੂੰ ਇਸ ਤਰ੍ਹਾਂ ਕਹਿੰਦੀ ਹੈ ਸਾਰੇ ਪ੍ਰੇਮ ਨਾਲ ਬੋਲੋ ਲਾਲ ਵੇ ਭਗਤੀ ਨਾ ਕੀਤੀ ਰੱਬ ਦੀ ਲਾਲ ਵੇ ਭਗਤੀ ਨਾ ਕੀਤੀ ਰੱਬ ਦੀ Thank you. ਲਾਲ ਵੇ ਭਗਤੀ ਨਾ ਕੀਤੀ ਰੱਬ ਦੀ ਮਾਂ ਪੁੱਛੇ ਤੂੰ ਸੁਹਾਣੀ ਹੈ ਕਿ ਸਰੀਤਾ ਸੁਹਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦੜੀਤਾ ਜਦੋਂ ਧਰੁਵ ਨੂੰ ਇਹ ਪੁੱਤਾ ਪਤਾ ਲੱਗਿਆ ਕਿ ਮੈਂ ਇੱਥੇ ਰਾਜੇ ਦਾ ਹੀ ਪੁੱਤਰ ਹਾਂ ਤਾਂ ਆਪਣੀ ਮਾਤਾ ਨੂੰ ਪੁੱਛਦਾ ਹੈ ਮਾਤਾ ਆਪਣਾ ਇਤਨਾ ਨਿਰਾਦਰ ਕਿਉਂ ਹੋ ਰਿਹਾ ਹੈ ਤਾਂ ਉਸਦੀ ਮਾਤਾ ਕਹਿਣ ਲੱਗੀ ਐ ਧਰੁਵ ਆਪਣੇ ਪਿਛਲੇ ਜਨਮ ਵਿੱਚ ਭਗਤੀ ਦਾ ਕੀਤੀ ਰਾਜ ਦੀ ਇੱਛਾ ਰੱਖ ਕੇ ਪਰ ਇਉਂ ਲੱਗਦਾ ਹੈ ਕਿ ਆਪਣੀ ਭਗਤੀ ਵਿੱਚ ਕੋਈ ਨਾ ਕੋਈ ਭੰਗਣਾ ਪਈ ਹੈ ਫਿਰ ਧਰੁਵ ਪੁੱਛਣ ਲੱਗਿਆ ਮਾਤਾ ਕੀ ਕੋਈ ਇਹੋ ਜਿਹਾ ਉਪਾਅ ਹੈ ਜਿਹਦੇ ਕਰਕੇ ਆਪਣਾ ਨਿਰਾਦਰ ਆਦਰ ਵਿੱਚ ਬਦਲ ਜਾਵੇ ਦੁੱਖ ਸੁੱਖ ਵਿੱਚ ਬਦਲ ਜਾਵੇ ਗਮੀ ਖੁਸ਼ੀ ਵਿੱਚ ਬਦਲ ਜਾਵੇ ਤਾਂ ਧਰੁਵ ਦੀ ਮਾਤਾ ਕਹਿਣ ਲੱਗੀ ਸਿਰ ਪਾਵਾਂ ਦੇ ਉਪਾਅ ਇੱਕੋ ਹੀ ਉਪਾਅ ਹੈ ਪਰਮੇਸ਼ਰ ਦਾ ਭਜਨ ਜਿਹਦੇ ਨਾਲ ਜੋ ਨਿਰਾਦਰ ਹੈ ਆਦਰ ਵਿੱਚ ਬਦਲ ਜਾਂਦਾ ਹੈ ਜੋ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਜਾਂਦੇ ਹਨ ਜੋ ਪੁੱਠੀਆਂ ਸਿੱਧੀਆਂ ਕਰਨ ਨੂੰ ਸਮਰੱਥ ਹੈ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ ਧਰੁਵ ਦੀ ਮਾਤਾ ਧਰੁਵ ਨੂੰ ਇਸ ਤਰ੍ਹਾਂ ਕਹਿੰਦੀ ਹੈ
ਪੁੱਠੀ ਬਾਤ ਤੋਂ ਸਿੱਧੀ ਹੋ ਜਾਵੇ ਕਿਰਪਾ ਹੋ ਜੇ ਵਾਹਿਗੁਰੂ ਦੀ ਪੁੱਠੀ ਬਾਤ ਤੋਂ ਸਿੱਧੀ ਹੋ ਜਾਵੇ ਕਿਰਪਾ ਹੋ ਜੇ ਵਾਹਿਗੁਰੂ ਦੀ
ਬੜਾ ਸਫਲ ਹੋਇਆ ਹੈ ਸਾਧ ਸੰਗਤ। ਉਸਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜੋ ਨੇਤਰਹੀਣ ਸੀ। ਉਸਦੇ ਵਜ਼ੀਰ ਦੇ ਘਰ ਜਨਮ ਹੋਇਆ ਇੱਕ ਪੁੱਤਰ ਦਾ ਜੋ ਜਨਮ ਤੋਂ ਹੀ ਕੁੱਬਾ। ਉਸ ਤੋਂ ਬਾਅਦ ਉਸਦੇ ਇੱਕ ਲੜਕੀ ਦਾ ਜਨਮ ਹੋਇਆ ਜੋ ਤਿੰਨ ਅੱਖਾਂ ਵਾਲੀ ਸੀ। ਜਦੋਂ ਵਜ਼ੀਰ ਤੇ ਰਾਜੇ ਨੇ ਆਪਸ ਵਿੱਚ ਸੋਚਿਆ ਕਿ ਇਹੋ ਜਿਹੇ ਬੱਚਿਆਂ ਦਾ ਆਪਣੇ ਘਰਾਂ ਵਿੱਚ ਜਨਮ ਕਿਉਂ ਹੋਇਆ, ਤਾਂ ਵਜ਼ੀਰ ਰਾਜੇ ਨੂੰ ਕਹਿਣ ਲੱਗਿਆ ਕਿ ਆਪਾਂ ਨੂੰ ਜੋਤਿਸ਼ਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਇਹੋ ਜਿਹੇ ਦੋਸ਼ਾਂ ਵਾਲੇ ਬੱਚਿਆਂ ਦਾ ਜਨਮ ਸਾਡੇ ਘਰ ਵਿੱਚ ਕਿਉਂ ਹੋਇਆ, ਕਿਉਂਕਿ ਰਾਜ ਘਰਾਣਿਆਂ ਵਿੱਚ ਤਾਂ ਜੋ ਪੁੰਨ ਕਰਮ ਕਰਦੇ ਹਨ ਉਹਨਾਂ ਦਾ ਜਨਮ ਹੁੰਦਾ ਹੈ। ਇਹੋ ਜਿਹੇ ਦੋਸ਼ਾਂ ਵਾਲੇ ਬੱਚਿਆਂ ਦਾ ਜਨਮ ਤਾਂ ਆਪਣੇ ਘਰਾਂ ਵਿੱਚ ਹੋਣਾ ਨਹੀਂ ਚਾਹੀਦਾ ਸੀ, ਜੋਤਿਸ਼ਾਂ ਨੂੰ ਪੁੱਛਣਾ ਚਾਹੀਦਾ ਹੈ। ਵਜ਼ੀਰ ਦੇ ਕਹੇ ਤੇ ਰਾਜੇ ਨੇ ਉੱਗੇ ਉੱਗੇ ਜੋਤਿਸ਼ੀ ਬੁਲਾਏ ਅਤੇ ਪੁੱਛਣ ਲੱਗਿਆ ਕਿ ਮੇਰੇ ਅਤੇ ਵਜ਼ੀਰ ਦੇ ਘਰ ਜੋ ਤਿੰਨ ਬੱਚੇ ਪੈਦਾ ਹੋਏ ਹਨ, ਇਹਨਾਂ ਤਿੰਨਾਂ ਦੇ ਵਿੱਚ ਨੁਕਸ ਹਨ, ਇਹਨਾਂ ਦਾ ਕਾਰਨ ਦੱਸੋ, ਇਹਨਾਂ ਵਿੱਚ ਕਿਉਂ ਨੁਕਸ ਹਨ। ਤਾਂ ਜੋਤਿਸ਼ੀ ਕਹਿਣ ਲੱਗੇ, ਰਾਜਨ, ਇਹ ਭਾਗ ਪੁਰਸ਼ ਹਨ, ਇਹ ਭਾਗ ਬੱਚੇ ਹਨ, ਜੇ ਤੁਹਾਡੇ ਰਾਜ ਵਿੱਚ ਰਹਿਣਗੇ ਤਾਂ ਤੁਹਾਡੇ ਰਾਜ ਨੂੰ ਦਰਕ ਹੋ ਜਾਣ ਦਾ ਖਤਰਾ ਹੈ। ਉੱਠੀ ਬਾਤ ਤੋਂ ਸਿੱਧੀ ਹੋ ਜਾਵੇ, ਕਿਰਪਾ ਹੋ ਜੇ ਵਾਹਿਗੁਰੂ ਜੀ, ਉੱਠੀ ਬਾਤ ਤੋਂ ਸਿੱਧੀ ਹੋ ਜਾਵੇ, ਕਿਰਪਾ ਹੋ ਜੇ ਵਾਹਿਗੁਰੂ ਜੀ, ਸੰਗਤ ਜੋਤੀ ਕਹਿਣ ਲੱਗੇ, ਹੇ ਰਾਜਨ, ਜੇ ਬੱਚੇ ਤੁਹਾਡੇ ਰਾਜ ਵਿੱਚ ਰਹੇ ਤਾਂ ਤੁਹਾਡੇ ਰਾਜ ਦੇ ਖਤਮ ਹੋਣ ਦਾ ਖਤਰਾ ਹੈ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਹਨਾਂ ਤਿੰਨਾਂ ਹੀ ਬੱਚਿਆਂ ਨੂੰ ਆਪਣੇ ਰਾਜ ਦੇ ਹੱਥੋਂ ਬਾਹਰ ਕੱਢ ਦਿਓ। ਸਾਧਸੰਗ ਦੱਸਦੇ ਨੇ, ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਰਾਜ ਦੇ ਲਾਲਚ ਵਿੱਚ ਆ ਕੇ ਹੀ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਦੀਆਂ ਅੱਖਾਂ ਕਢਾ ਦਿੱਤੀਆਂ ਸਨ। ਇਸ ਕਰਕੇ ਸਾਧਸੰਗ, ਉਹ ਰਾਜੇ ਨੇ ਆਪਣੇ ਨੌਕਰਾਂ ਨੂੰ ਹੁਕਮ ਦੇ ਦਿੱਤਾ ਕਿ ਇਹਨਾਂ ਤਿੰਨਾਂ ਬੱਚਿਆਂ ਨੂੰ ਮੇਰੇ ਰਾਜ ਦੇ ਹੱਥ ਤੋਂ ਬਾਹਰ ਕੱਢਿਓ। ਉਹ ਨੌਕਰ ਉਹ ਤਿੰਨਾਂ ਬੱਚਿਆਂ ਨੂੰ ਉਸ ਰਾਜੇ ਦੇ ਹੱਥ ਤੋਂ ਬਾਹਰ ਕੱਢ ਆਉਂਦੇ ਹਨ ਅਤੇ ਉਹ ਬੱਚੇ ਵਿਚਾਰੇ ਉੱਥੇ ਰੋਂਦੇ ਫਿਰਦੇ ਰਹਿੰਦੇ ਹਨ। ਹੌਲੀ ਹੌਲੀ ਵੱਡੇ ਹੁੰਦੇ ਹਨ, ਚਸ਼ਮਿਆਂ 'ਚੋਂ ਪਾਣੀ ਪੀ ਲੈਂਦੇ ਹਨ, ਦਰਖਤਾਂ ਦੇ ਫਲ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ, ਫਿਰਦੇ ਫਰਾਉਂਦੇ ਹਨ। ਸਾਧਸੰਗ ਕਹਿੰਦੇ, ਜਦੋਂ ਪਿਛਲੇ ਕਰਮ ਜਾਗਦੇ ਹਨ ਤਾਂ ਕਿਸੇ ਮਹਾਂਪੁਰਸ਼ ਦਾ ਮਿਲਾਪ ਹੁੰਦਾ ਹੈ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸ ਬੈਰਾਗੀ। ਉੱਥੇ ਉਹਨਾਂ ਨੂੰ ਇੱਕ ਮਹਾਤਮਾ ਮਿਲੇ, ਉਹ ਕਹਿਣ ਲੱਗਿਆ, ਬਾਲਕਿਓ, ਤੁਸੀਂ ਇੱਥੇ ਕਿਸ ਤਰ੍ਹਾਂ ਫਿਰਦੇ ਹੋ? ਤਾਂ ਉਹ ਤਿੰਨੇ ਸਿਆਣੇ ਹੋ ਗਏ ਸੀ ਉਸ ਟਾਈਮ। ਉਹਨਾਂ ਨੇ ਦੱਸਿਆ, ਮਹਾਰਾਜ, ਸਾਡੇ ਤਿੰਨਾਂ ਵਿੱਚ ਆਹ ਨੁਕਸ ਹਨ। ਰਾਜੇ ਦਾ ਪੁੱਤਰ ਕਹਿਣ ਲੱਗਿਆ, ਮੈਂ ਅੰਨਾ ਹਾਂ, ਵਜ਼ੀਰ ਦਾ ਲੜਕਾ ਕੁੱਬਾ ਸੀ ਅਤੇ ਲੜਕੀ ਤਿੰਨ ਅੱਖਰਾਂ ਵਾਲੀ ਸੀ। ਇਸ ਤਰ੍ਹਾਂ ਉਹ ਕਹਿਣ ਲੱਗੇ, ਸਾਡੇ ਵਿੱਚ ਇਹ ਨੁਕਸ ਹਨ, ਇਸ ਕਰਕੇ ਸਾਨੂੰ ਰਾਜੇ ਨੇ ਆਪਣੇ ਰਾਜ ਦੇ ਹੱਥ ਤੋਂ ਬਾਹਰ ਕੱਢ ਦਿੱਤਾ ਹੈ। ਤਾਂ ਮਹਾਂਪੁਰਸ਼ ਕਹਿਣ ਲੱਗੇ, ਤੁਸੀਂ ਫਿਰ ਸਮੇਂ ਤੋਂ ਲਾਭ ਉਠਾਓ, ਪਰਮੇਸ਼ਰ ਦਾ ਭਜਨ ਕਰੋ। ਤਾਂ ਬੱਚੇ ਕਹਿਣ ਲੱਗੇ, ਮਹਾਰਾਜ, ਸਾਨੂੰ ਤਾਂ ਕੋਈ ਪਤਾ ਨਹੀਂ ਪਰਮੇਸ਼ਰ ਕਿਹੋ ਜਿਹਾ ਹੁੰਦਾ ਹੈ, ਪਰਮੇਸ਼ਰ ਦਾ ਭਜਨ ਕਿਵੇਂ ਕਰੀਦਾ ਹੈ। ਇਹਨਾਂ ਬੱਚਿਆਂ ਨੇ ਪਰਮੇਸ਼ਰ ਦਾ ਭਜਨ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕਰਦੇ 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 ਅੱਠੇ ਪੈਰ ਪਰਮੇਸ਼ਰ ਦੇ ਭਜਨ ਵਿਚ ਜੁੜੇ ਰਹਿੰਦੇ ਹਨ। ਸਤਸੰਗ ਜਦੋਂ ਉਹਨਾਂ ਨੇ ਪਰਮੇਸ਼ਰ ਦਾ ਭਜਨ ਕੀਤਾ ਤਾਂ ਜੋ ਉਹਨਾਂ ਦੇ ਪਿਛਲੇ ਜਨਮ ਦੇ ਮਾੜੇ ਕਰਮ ਕੀਤੇ ਸਨ, ਜਿਨ੍ਹਾਂ ਕਰਕੇ ਉਹਨਾਂ ਵਿਚ ਦੋਸ਼ ਸਨ, ਉਹ ਮਾੜੇ ਕਰਮ ਕੱਟੇ ਗਏ ਅਤੇ ਉਹਨਾਂ ਦੇ ਉਹ ਦੋਸ਼ ਜਿਹੜੇ ਸਨ ਉਹ ਦੂਰ ਹੋਣ ਦਾ ਟਾਈਮ ਆ ਗਿਆ। ਕਿਸ ਤਰ੍ਹਾਂ ਬਣਿਆ ਇਹ? ਇੱਕ ਦਿਨ ਦੀ ਗੱਲ ਹੈ ਕਿ ਜੋ ਕੁੱਬਾ ਸੀ ਉਹ ਰਾਜੇ ਦੇ ਲੜਕੇ ਅੰਨੇ ਨੂੰ ਕਹਿਣ ਲੱਗਿਆ, ਕਹਿੰਦਾ ਦੇਖ ਵੀ ਮੈਂ ਤੇਰੇ ਮੋਢਿਆਂ ਦੇ ਚੜ੍ਹ ਕੇ ਚੱਲਦਾ ਹਾਂ, ਆਪਾਂ ਉਹਦੇ ਫਲਾਣੇ ਦਰਖਤ ਤੋਂ ਫਲ ਖਾਂਦੇ ਹਾਂ, ਉਹ ਉੱਚਾ ਹੈ, ਮੇਰਾ ਉੱਥੇ ਹੱਥ ਨਹੀਂ ਪਹੁੰਚਦਾ, ਤੂੰ ਨਾ ਤੈਨੂੰ ਦਿੰਦੇ ਨਹੀਂ, ਮੈਂ ਤੇਰੇ ਮੋਢਿਆਂ ਤੇ ਬੈਠ ਜਾਂਦਾ, ਆਪਾਂ ਚੱਲ ਕੇ ਤਿੰਨੇ ਜਾਣੇ ਫਲ ਖਾਵਾਂਗੇ। ਇਸ ਤਰ੍ਹਾਂ ਸਾਧ ਸੰਗਤ ਜੋ ਕੁੱਬਾ ਸੀ ਉਹ ਅੰਨੇ ਦੇ ਮੋਢਿਆਂ ਤੇ ਬੈਠ ਗਿਆ ਅਤੇ ਉਸਨੂੰ ਇੱਧਰ ਚੱਲ ਐਂ ਕਹਿ ਕੇ ਉਹ ਦਰਖਤ ਕੋਲ ਲੈ ਗਿਆ। ਜਦੋਂ ਉਹ ਦਰਖਤ ਕੋਲ ਲੈ ਗਿਆ ਤਾਂ ਉੱਤੋਂ ਕੁੱਬਾ ਫਲ ਤੋੜੀ ਜਾਂਦਾ ਹੈ, ਉਹ ਨਾਲੇ ਆਪਣੀ ਭੈਣ ਨੂੰ ਦੇਈ ਜਾਂਦਾ ਹੈ ਅਤੇ ਨਾਲੇ ਉਸ ਅੰਨੇ ਨੂੰ ਦੇਈ ਜਾਂਦਾ ਜੋ ਰਾਜੇ ਦਾ ਲੜਕਾ ਸੀ। ਸਾਧ ਸੰਗਤ ਇਹ ਆਮ ਹੀ ਦੇਖਣ ਵਿਚ ਆਉਂਦਾ ਹੈ ਕਿ ਜੋ ਨੇਤਰਹੀਨ ਪੁਰਸ਼ ਹੁੰਦਾ ਹੈ ਉਹ ਵਹਿਮੀ ਬਹੁਤਾ ਹੁੰਦਾ ਹੈ, ਭਰਮੀ ਬਹੁਤਾ ਹੁੰਦਾ ਹੈ। ਉਹਨੇ ਨੂੰ ਭਰਮ ਪੈ ਗਿਆ ਕਿ ਆਪ ਤਾਂ ਦੋਵੇਂ ਭੈਣ ਭਾਈ ਖਾਈ ਜਾਂਦੇ ਨੇ, ਫਲ ਮੈਨੂੰ ਨੀ ਦਿੰਦੇ। ਉਹ ਕਹਿਣ ਲੱਗਾ ਵੀ ਤੁਸੀਂ ਆਪ ਤਾਂ ਦੋ ਜਾਣੇ ਫਲ ਖਾਈ ਜਾਂਦੇ ਹੋ, ਮੈਨੂੰ ਤੁਸੀਂ ਦਿੰਦੇ ਨੀ ਹੈਗੇ, ਮੈਂ ਤੈਨੂੰ ਚੱਕੀ ਖੜਾ ਆਪਣੇ ਮੋਢਿਆਂ ਤੇ। ਸਾਧ ਸੰਗਤ ਜਿਹੜਾ ਕੁੱਬਾ ਉਹਦੇ ਮੋਢਿਆਂ ਚੜਿਆ ਸੀ ਉਹਨੂੰ ਚੜਿਆ ਗੁੱਸਾ, ਉਹਨੇ ਜੋੜ ਕੇ ਦੋਵੇਂ ਲੱਤਾਂ ਉਹਦੀ ਬੱਖੀ ਚ ਮਾਰੀਆਂ, ਕਹਿਣ ਲੱਗਾ ਅੰਨਾ ਨਾ ਹੋਵੇ, ਜੇ ਅਸੀਂ ਨਾ ਹੋਈਏ ਇੱਥੇ ਰੁਲ ਕੇ ਮਰ ਜਾਏ ਜੰਗਲ ਵਿੱਚ। ਫਿਰ ਅੰਨੇ ਨੂੰ ਗੁੱਸਾ ਚੜਿਆ ਤਾਂ ਉਹਨੇ ਬੁਘਾ ਕੇ ਮੋਢਿਆਂ ਤੋਂ ਜੋ ਕੁੱਬਾ ਸੀ ਉਹਨੂੰ ਥੱਲੇ ਜ਼ਮੀਨ ਤੇ ਪੜਕਾ ਕੇ ਮਾਰਿਆ। ਜ਼ਮੀਨ ਤੇ ਗਿਰਨ ਦੀ ਦੇਰ ਸੀ ਸਾਧ ਸੰਗਤ, ਉਸਦਾ ਕੁੱਬ ਠੀਕ ਹੋ ਜਾਂਦਾ ਹੈ। ਜਦੋਂ ਉਸਦੀ ਭੈਣ ਨੇ ਦੇਖਿਆ ਕਿ ਮੇਰੇ ਭਾਈ ਨੂੰ ਅੰਨੇ ਨੇ ਜ਼ਮੀਨ ਤੇ ਸਿੱਟਤਾ ਤਾਂ ਉੱਥੇ ਇੱਕ ਤਿੱਖਾ ਪੱਥਰ ਪਿਆ ਸੀ, ਉਹਨੇ ਚੱਕ ਕੇ ਉਸ ਅੰਨੇ ਦੇ ਮੱਥੇ ਵਿੱਚ ਮਾਰਿਆ। ਉਹਦੇ ਮੱਥੇ ਵਿੱਚ ਕੋਈ ਗੰਦਾ ਖੂਨ ਸੀ, ਉਹ ਨਿਕਲ ਗਿਆ, ਉਸਦੀਆਂ ਅੱਖਾਂ ਚ ਰਾਗਾਂ ਮੈਨੂੰ ਖੁੱਲ ਜਾਂਦੀਆਂ ਹਨ। ਜਦ ਉਹਨੇ ਦੇਖਿਆ ਕਿ ਮੇਰੇ ਉਹ ਸਾਹਮਣੇ ਖੜੀ ਲੜਕੀ ਆ, ਇਸ ਨੇ ਮੇਰੇ ਪੱਥਰ ਮਾਰਿਆ, ਤਾਂ ਉਸਨੇ ਜ਼ੋਰ ਦੀ ਆਪਣੀ ਲੱਤ ਉਹਦੀ ਛਾਤੀ ਵਿੱਚ ਮਾਰੀ ਤਾਂ ਉਸਦਾ ਤੀਸਰਾ ਖੂਨ ਦੱਬ ਜਾਂਦਾ ਹੈ, ਤਿੰਨੋ ਹੀ ਰੋਗ ਹੋ ਜਾਂਦੇ ਹਨ। ਇਸ ਲਈ ਦੱਸਿਆ ਪਰਮੇਸ਼ਰ ਦਾ ਜੋ ਭਜਨ ਹੈ ਉਹ ਪੁੱਠੀਆਂ ਸਿੱਧੀਆਂ ਕਰਨ ਨੂੰ ਸਮਰੱਥ ਹੈ। ਇਸ ਲਈ ਧਰੂ ਦੀ ਮਾਤਾ ਕਹਿੰਦੀ ਹੈ, ਐ ਧਰੂ, ਇੱਕੋ ਇੱਕ ਪਰਮੇਸ਼ਰ ਦਾ ਭਜਨ ਹੈ ਜੋ ਦੁੱਖ ਨੂੰ ਸੁੱਖ ਵਿੱਚ ਬਦਲ ਸਕਦਾ ਹੈ, ਨਿਰਾਦਰ ਨੂੰ ਆਦਰ ਵਿੱਚ ਬਦਲ ਸਕਦਾ ਹੈ ਅਤੇ ਪੁੱਠੀਆਂ ਸਿੱਧੀਆਂ ਕਰਨ ਨੂੰ ਸਮਰੱਥ ਹੈ।
ਪੁੱਠੀ ਬਾਤ ਤੋਂ ਸਿੱਧੀ ਹੋ ਜਾਵੇ, ਕਿਰਪਾ ਹੋਏ ਵਾਹਿਗੁਰੂ ਦੀ, ਪੁੱਠੀ ਬਾਤ ਤੋਂ ਸਿੱਧੀ ਹੋ ਜਾਵੇ, ਕਿਰਪਾ ਹੋਏ ਜੀ
ਫਿਰ ਪਾਉਏ ਵਾਹਿਗੁਰੂ ਰਾਜ ਮਿਲੇ ਸਤਰੂ ਤੇ ਸੋਵਣ ਸਭ ਮੀਤਾ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤ ਪੁਨੀਤਾ। ਤਰੂੰ ਦੀ ਮਾਤਾ ਨੇ ਸਾਧ ਸੰਗਤ ਉਪਦੇਸ਼ ਤਾਂ ਕਰ ਦਿੱਤਾ ਕਿ ਪਰਮੇਸ਼ਰ ਦੀ ਭਗਤੀ ਕਰਕੇ ਸਭ ਕੁਛ ਹੀ ਪ੍ਰਾਪਤ ਹੋ ਜਾਂਦਾ ਹੈ, ਰਾਜ ਭਾਗ ਵੀ ਪ੍ਰਾਪਤ ਹੋ ਜਾਂਦਾ ਹੈ। ਪਰ ਜਦੋਂ ਤਰੂੰ ਨੇ ਆਗਿਆ ਮੰਗੀ ਜਾਣ ਦੀ ਤਾਂ ਤਰੂੰ ਦੀ ਮਾਤਾ ਨੂੰ ਮੋਹ ਜਾਗ ਪੈਂਦਾ ਹੈ ਤੇ ਕਹਿੰਦੀ ਹੈ, ਇੱਥੋਂ ਬੰਦਗੀ ਨਾ ਹੋਣੀ ਨਿਆਣੀ ਜੰਗਲਾਂ ਚ ਸ਼ੇਰ ਬੁੱਕਲੇ, ਇੱਥੋਂ ਬੰਦਗੀ ਨਾ ਹੋਣੀ ਨਿਆਣੀ ਉਮਰੇ ਜੰਗਲਾਂ ਚ ਸ਼ੇਰ ਬੁੱਕਲੇ।
Thank you.
ਸਿੰਘ ਧਰੂਣ ਹੁਣ ਵੈਰਾਗ ਹੋ ਚੁੱਕਿਆ ਸੀ, ਉਸ ਨੂੰ ਲੱਗ ਚੁੱਕੀ ਸੀ। ਇੱਕ ਦਿਨ ਉਸਦੀ ਮਾਤਾ ਸੁੱਤੀ ਪਈ ਹੈ। ਰਾਤ ਨੂੰ ਉਸਨੇ ਪੰਜ ਪਰਿਕਰਮਾ ਕੀਤੀਆਂ, ਮੱਥਾ ਟੇਕਿਆ ਅਤੇ ਬੰਦਗੀ ਕਰਨ ਵਾਸਤੇ ਜੰਗਲਾਂ ਨੂੰ ਤੁਰ ਪੈਂਦਾ ਹੈ। ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ।
ਮਨ ਹੋ ਕੇ ਤੇ ਵੈਰਾਗੀ ਉੱਠ ਚੱਲੇ ਯੋਗ ਦੇ ਕਮਾਉਣ ਵਾਸਤੇ, ਮਨ ਹੋ ਕੇ ਤੇ ਵੈਰਾਗੀ ਉੱਠ ਚੱਲੇ ਯੋਗ ਦੇ ਕਮਾਉਣ ਵਾਸਤੇ।
ਫਿਰਦਾ ਹੈ, ਕੋਈ ਪਤਾ ਨਹੀਂ ਪਰਮੇਸ਼ਰ ਕਿਹੋ ਜਿਹਾ ਹੈ, ਪਰਮੇਸ਼ਰ ਦੀ ਬੰਦਗੀ ਕਿਵੇਂ ਕਰੀਦੀ ਹੈ। ਸਾਧ ਸੰਗਤ ਅੱਗੋਂ ਨਾਰਦ ਮੁਨੀ ਜੀ ਮਿਲ ਜਾਂਦੇ ਹਨ। ਨਾਰਦ ਮੁਨੀ ਜੀ ਉਸ ਨੂੰ ਪੁੱਛਦੇ ਹਨ, ਧਰੂੰ ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ, ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ। ਪੁੱਛਦੇ ਨੇ ਨਾਰਦ ਜੀ ਕਾਕਾ ਕਾਕਾ, ਪੁੱਛਦੇ ਨੇ ਨਾਰਦ ਜੀ ਕਿੱਥੋਂ ਲੱਗਿਆ। ਤੈਨੂੰ ਇਤਨਾ ਵਿਰਾਗ ਕਿੱਥੋਂ ਲੱਗਿਆ ਨਾਰਦ ਮੁਨੀ ਜੀ ਨੇ, ਤਾਂ ਧਰੂੰ ਕਹਿਣ ਲੱਗਿਆ,
ਮੈਨੂੰ ਮਾਂ ਮਤਰੇਈ ਨੇ ਮਾਰਿਆ, ਮੈਨੂੰ ਮਾਂ ਮਤਰੇਈ ਨੇ ਮਾਰਿਆ। ਮੈਂ ਘਰ ਤੋਂ ਉੱਠ ਆਇਆ ਬਾਬਾ ਬਾਬਾ, ਘਰ ਤੋਂ ਉੱਠ ਆਇਆ ਮੈਨੂੰ ਮਾਂ
ਜਦੋਂ ਸਤਸੰਗ ਤੇ ਉਤਰੇ ਉਹਨੇ ਸਾਰੀ ਵਾਰਤਾ ਨਾਰਦ ਮੁਨੀ ਜੀ ਨੂੰ ਸੁਣਾਈ ਤਾਂ ਸੁਣ ਕੇ ਕਹਿਣ ਲੱਗੇ, ਜੇ ਤੈਨੂੰ ਰਾਜ ਦਵਾ ਦੀਏ ਤਾਂ ਫੇਰ ਤਾਂ ਤੂੰ ਹੱਥ ਤਿਆਗ ਦੇਣਗਾ। ਧਰੂ ਨੇ ਸੋਚਿਆ, ਹਾਲ ਤਾਂ ਮੈਂ ਭਗਤੀ ਸ਼ੁਰੂ ਵੀ ਨਹੀਂ ਕੀਤੀ, ਹੁਣੇ ਹੀ ਰਾਜ ਮਿਲਦਾ ਹੈ। ਜਦੋਂ ਭਗਤੀ ਕਰ ਲਈ ਪਰਮੇਸ਼ਰ ਦੀ ਫੇਰ ਤਾਂ ਪਤਾ ਨੀ ਕੀ ਕੁਛ ਮਿਲ ਜੂਗਾ। ਉਦੋਂ ਹੀ ਨਾਰਦ ਮੁਨੀ ਜੀ ਨੂੰ ਕਹਿੰਦਾ,
ਝੂਠੇ ਰਾਜ ਦੀ ਲੋੜ ਨਾ ਹੋਈ ਕੋਈ, ਹੁਣ ਰਾਜ ਲੈਣਾ ਸੱਚ ਖੰਡ ਦਾ, ਝੂਠੇ ਰਾਜ ਦੀ ਲੋੜ ਨਾ ਕੋਈ, ਰਾਜ ਲੈਣਾ ਸੱਚ ਖੰਡ ਦਾ।
ਨਾਰਦ ਮੁਨੀ ਜੀ ਨੇ ਇਸ ਤਰ੍ਹਾਂ ਧਰੂ ਦਾ ਇਤਨਾ ਹੱਠ ਦੇਖਿਆ ਤਾਂ ਉਹਨਾਂ ਨੇ ਸਮੇਂ ਦੇ ਮੁਤਾਬਕ ਉਸ ਨੂੰ ਹੋਰ ਸਮੰਤਰ ਦੱਸਿਆ ਜੋ ਹੈ ਓਮ ਨਮਾ ਭਗਵਤੇ ਵਾਸਦੇਵ ਨਮਾ। 16 ਅੱਖਰਾਂ ਦਾ ਜਾਪ ਜੋ ਧਰੂ ਨੇ ਜਪਿਆ, ਜਦੋਂ ਧਰੂ ਨੇ ਪਰਮੇਸ਼ਰ ਦੀ ਬੰਦਗੀ ਕੀਤੀ, ਪਰਮੇਸ਼ਰ ਨੂੰ ਪ੍ਰਗਟ ਕਰ ਲਿਆ, ਅਮਰ ਤੇ ਅਟਲ ਪਦਵੀ ਨੂੰ ਪ੍ਰਾਪਤ ਹੋਇਆ ਸਾਧ ਸੰਗਤ। ਇਸੇ ਵਾਸਤੇ ਹੀ ਨੌਵੇਂ ਸਤਿਗੁਰੂ ਮਹਾਰਾਜ ਇਸ ਸ਼ਬਦ ਵਿਚ ਇਸ ਤਰ੍ਹਾਂ ਪ੍ਰਮਾਣ ਕਰਦੇ ਹਨ।
ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ ਵਿਚਾਰੋ ਮਨ ਰੇ ਪ੍ਰਭੂ ਜੀ ਚਰਨ ਵਿਚਾਰੋ ਮਨ ਰੇ ਪ੍ਰਭੂ ਜੀ
ਸੰਗਤ ਹੁਣ ਟਾਈਮ ਹੋ ਗਿਆ ਸਾਰੇ ਪ੍ਰੇਮੀ ਗੁਰੂ ਸੂਤਰ ਵਿੱਚ ਗੱਜ ਵੱਜ ਕੇ ਬੋਲੋ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਪਿਆਰਿਆ ਤੇਰਾ ਕਛ ਨਾ ਲਗੇਗਾ ਮੁੱਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ।